ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 881 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ। ਮਹਾਰਾਜ ਤੀਸਰਾ ਸ਼ਬਦ ਬਖਸ਼ਿਸ਼ ਕਰ ਰਹੇ ਹਨ ਰਾਮਕਲੀ ਰਾਗ ਦੇ ਵਿੱਚ। ਰਾਮਕਲੀ ਮਹੱਲਾ ਚੌਥਾ। ਹਰ ਕੇ ਸਖਾ ਸਾਧ ਜਨ ਨੀਕੇ ਤਿੰਨ ਉੱਪਰ ਹਾਥ ਬਤਾਵੈ। ਹਰੀ ਦੇ ਜੋ ਸਖਾ ਹੁੰਦੇ ਨੇ ਮਿੱਤਰ, ਜੋ ਨੀਕੇ ਤੋਂ ਭਾਵ ਚੰਗੇ ਸੰਤ ਜਨ ਹਨ, ਉਹਨਾਂ ਦੇ ਉੱਪਰ ਪਰਮੇਸ਼ੁਰ ਵਾਹਿਗੁਰੂ ਕਿਰਪਾ ਦਾ ਹੱਥ ਬਤਾਵੈ ਦਾ ਮਤਲਬ ਹੁੰਦਾ ਫੇਰਦਾ ਹੈ, ਭਾਵ ਕਿ ਉਹਨਾਂ ਦੀ ਚੰਗੀ ਤਰ੍ਹਾਂ ਰੱਖਿਆ ਕਰਦਾ ਹੈ। ਜੇ ਰੱਬ ਦੇ ਪਿਆਰੇ ਹੁੰਦੇ ਨੇ, ਕਿਉਂਕਿ ਦੁਨੀਆ ਉਹਨਾਂ ਨਾਲ ਵੈਸੇ ਹੀ ਔਖੀ ਰਹਿੰਦੀ ਹੈ, ਬੰਦਗੀ ਕਰਨ ਵਾਲੇ ਨਾਲ ਸੁਭਾਵਕ ਹੀ ਸੰਸਾਰ ਨੂੰ ਕੁਦਰਤ ਵੱਲੋਂ ਹੀ ਹੈ ਇਹ ਲਗਾਓ, ਲਾਗ ਡਾਟ ਜੀ ਰੱਖਣੀ, ਮਨਮੁੱਖਾਂ ਨੂੰ ਤਕਲੀਫ ਜੀ ਵੈਸੇ ਹੀ ਹੁੰਦੀ ਹੈ, ਕਿਉਂਕਿ ਉਹਦਾ ਝੁਕਾਓ ਮਨਮੁੱਖ ਦਾ ਮਾਇਆ ਵੱਲ ਜ਼ਿਆਦਾ ਹੁੰਦਾ। ਜੇ ਤਾਂ ਕੋਈ ਪੈਸੇ ਵਾਲਾ ਬੰਦਾ ਮਿਲ ਜਾਵੇ, ਉਹਦੇ ਤਾਂ ਪੈਰੀਂ ਹੱਥ ਲਾਈ ਜਾਣਗੇ, ਉਹਦੀ ਜੁੱਤੀ ਵੀ ਝਾੜਨ ਨੂੰ ਤਿਆਰ ਹੁੰਦੇ ਨੇ ਵੀ ਇਹਦੇ ਤੋਂ ਕੁਛ ਮਿਲ ਜਾਵੇ। ਉਹਦੇ ਪੈਰੀਂ ਹੱਥ ਲਾਉਂਦੇ ਨੇ, ਜੁੱਤੀ ਝਾੜਦੇ ਵੀ ਨੌਕਰੀ ਦਵਾ ਦੂਗਾ, ਕਿਤੇ ਕੋਈ ਪੈਸਾ ਦਵਾ ਦੂਗਾ, ਕਿਤੇ ਦਿਆਲ ਹੋ ਕੇ ਇੱਕ ਅੱਧਾ ਘਰ ਘਾਟ ਦੇ ਦੂਗਾ, ਕੋਈ ਗੱਡੀ ਵੀ ਦੇ ਦੂਗਾ ਪੁਰਾਣੀ, ਬੜਾ ਅਮੀਰ ਆਦਮੀ ਆ। ਉਹਨੂੰ ਸੰਤਾਂ ਮਹਾਤਮਾ ਦੀ ਸਮਝ ਨਹੀਂ ਹੁੰਦੀ, ਉਹ ਸਮਝਦਾ ਇਹਦੇ ਕੰਗਾਲ ਕੋਲ ਕੀ ਹੈ। ਅਤੇ ਜਿਹਨਾਂ ਨੂੰ ਸੰਤਾਂ ਮਹਾਤਮਾ ਬਾਰੇ ਪਤਾ ਵੀ ਇਹਦੇ ਕੋਲ ਲੋਕ ਪਰਲੋਕ ਦਾ ਸੁੱਖ, ਆਪਾਂ ਉਹਨਾਂ ਦੇ ਚਰਨੀ ਹੱਥ ਲਾਈ ਜਾਂਦੇ, ਜੋੜੇ ਝਾੜਦੇ, ਉਹਨਾਂ ਦੇ ਮਹਾਰਾਜ ਕਰੋ ਕਿਰਪਾ। ਸੋ ਜਿੰਨੀ ਕੁ ਜਿਹਦੀ ਸਮਝ ਹੈ, ਅਸੀਂ ਮਿੱਤਰ ਉਹ ਬਣਾਇਆ ਜਿਹੜਾ ਲੋਕ ਪਰਲੋਕ ਦਾ ਸਹਾਇਕ ਹੈ। ਇਹ ਦੁਨਿਆਵੀ ਲੋਕ ਉਹਨੂੰ ਮਿੱਤਰ ਬਣਾਉਂਦੇ ਜਿਹੜਾ ਇੱਥੇ ਇੱਥੇ ਖਵਾਵੇ ਪਿਆਵੇ ਮੌਜ ਕਰਾਵੇ, ਇਹ ਉਹਨੂੰ ਵੱਡਾ ਮੰਨਦੇ ਆ ਵੀ ਇਹ ਬੜਾ ਵੱਡਾ ਆਦਮੀ ਹੈ। ਹੌਲੀ ਹੌਲੀ ਉਹ ਵੱਡਾ ਹੀ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਪਰਮਾਤਮਾ ਉਹਨਾਂ ਦੇ ਅੰਗ ਸੰਗ ਸਹਾਈ ਹੁੰਦਾ ਹਮੇਸ਼ਾ। ਗੁਰਮੁਖ ਸਾਧ ਸੇਈ ਪ੍ਰਭ ਭਾਏ, ਕਰ ਕਿਰਪਾ ਆਪ ਮਿਲਾਵੈ। ਜੋ ਗੁਰਮੁਖ ਸੰਤ ਹਨ, ਉਹੀ ਵਾਹਿਗੁਰੂ ਨੂੰ ਭਾਏ ਨੇ, ਚੰਗੇ ਲੱਗੇ ਨੇ, ਪਰਮੇਸ਼ੁਰ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਨਾਲ ਮਿਲਾਉਂਦਾ। ਰਾਮ ਮੋਕੋ ਹਰ ਜਨ ਮੇਲ ਮਨ ਭਾਵੈ। ਹੇ ਰਾਮ, ਹੇ ਪਰਮੇਸ਼ੁਰ, ਮੈਨੂੰ ਸੰਤ ਜਿਹਨਾਂ ਦੇ ਨਾਲ ਮਿਲਣਾ ਕਰੋ ਕਿਰਪਾ ਕਰਕੇ, ਕਿਉਂਕਿ ਉਹਨਾਂ ਦਾ ਮੇਲ ਹੀ ਮੇਰੇ ਮਨ ਨੂੰ ਭਾਵੈ ਤੋਂ ਭਾਵ ਭਾਉਂਦਾ ਹੈ, ਚੰਗਾ ਲੱਗਦਾ ਹੈ। ਅਮਿਓ ਅਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੈ ਰਹਾਉ। ਅੰਮ੍ਰਿਤਾਂ ਦੇ ਵਿੱਚੋਂ ਹਰੀ ਨਾਮ ਰੂਪੀ ਅੰਮ੍ਰਿਤ ਰਸ ਮਿੱਠਾ ਹੈ, ਸੰਤ ਜਨਾਂ ਨਾਲ ਮਿਲ ਕੇ ਮੂੰਹ ਵਿੱਚ ਪਾਉਣਾ ਕਰੇ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹਰ ਕੇ ਲੋਗ ਰਾਮ ਜਨ ਉੱਤਮ, ਮਿਲ ਉੱਤਮ ਪਦਵੀ ਪਾਵੈ। ਹਰੀ ਰਾਮ ਦੇ ਲੋਕ ਜੋ ਨੇ, ਪਰਮਾਤਮਾ ਦੇ ਸੰਤ ਜਨ, ਉਹ ਬੜੇ ਉੱਤਮ ਹਨ, ਜਾਂ ਫਿਰ ਲੋਕਾਂ ਦੇ ਵਿੱਚੋਂ ਹਰੀ ਰਾਮ ਦੇ ਸੰਤ ਉੱਤਮ ਹਨ। ਉਹਨਾਂ ਨਾਲ ਜੋ ਮਿਲਿਆ ਉਹ ਉੱਤਮ ਆਤਮ ਪਦਵੀ ਨੂੰ ਪ੍ਰਾਪਤ ਕਰਦਾ ਹੈ। ਆਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੈ। ਜੋ ਦਾਸਾਂ ਦੇ ਦਾਸ ਹਨ, ਮੈਂ ਉਹਨਾਂ ਦੀ ਚੇਰੀ ਭਾਵ ਦਾਸੀ ਹੁੰਦੀ ਹਾਂ, ਤਾਂ ਕਿ ਮੇਰਾ ਠਾਕੁਰ ਸਵਾਮੀ ਪਰਮਾਤਮਾ ਮੇਰੇ ਪਰ ਖੁਸ਼ੀ ਕਰਾਵੈ। ਖੁਸ਼ੀ ਕਰਾਵੈ ਤੋਂ ਭਾਵ ਕਰੇ, ਪ੍ਰਸੰਨ ਰਹੇ, ਵਾਹਿਗੁਰੂ ਸਾਡੇ 'ਤੇ ਖੁਸ਼ ਹੋਵੇ, ਕਿਉਂਕਿ ਮੈਂ ਦਾਸਾਂ ਦੇ ਦਾਸ ਹਨ ਜਿਹੜੇ ਉਹਨਾਂ ਦੀ ਚੇਰੀ ਤੋਂ ਭਾਵ ਦਾਸੀ ਹੁੰਦੀ। ਸਪਸ਼ਟ ਲਿਖਿਆ ਹੋਇਆ ਸਾਰਾ ਕੁਛ, ਫਿਰ ਵੀ ਜਿਹੜੇ ਤੱਕ ਧਕਾ ਕੇ ਲੈ ਜਾਂਦੇ ਨੇ ਅਰਥ, ਇਹ ਤਾਂ ਜੀ ਗੁਰੂ ਮਹਾਰਾਜ ਵਾਸਤੇ ਲਿਖਿਆ ਹੋਇਆ, ਇਹ ਤਾਂ ਗੁਰੂ ਸਾਹਿਬ ਲਈ, ਇਹ ਜਨ ਵੀ ਗੁਰੂ ਸਾਹਿਬ ਲਈ, ਇਹ ਭਗਤ ਵੀ ਗੁਰੂ ਸਾਹਿਬ ਲਈ, ਸੋ ਇਹ ਦਾਸਨ ਦਾਸ ਵੀ ਗੁਰੂ ਸਾਹਿਬ ਲਈ, ਨਾ ਸਾਡੇ ਲਈ ਵੀ ਕੁਛ ਛੱਡਿਆ ਕਿ ਮਹਾਰਾਜ ਨੇ ਕਿ ਸਾਰਾ ਗੁਰੂ ਸਾਹਿਬ ਲਈ ਅੱਖਰ ਵਰਤਿਆ। ਸੋ ਇਸ ਪ੍ਰਕਾਰ ਬਹੁਤ ਸਾਰੇ ਅੜੀਅਲ ਜਿਹੇ ਲੋਕ ਆਪਣਾ ਅੜੀਅਲ ਵਤੀਰਾ ਛੱਡਦੇ ਹੀ ਨਹੀਂ ਹਨ, ਕਿਉਂਕਿ ਜਦੋਂ ਇੱਕ ਪੱਖ ਲੈ ਲਈਏ ਵੀ ਮੈਂ ਘਰੋਂ ਆਪਾਂ ਤੁਰੇ ਹਾਂ ਕਿਸੇ ਬੰਦੇ ਨਾਲ, ਬਈ ਆਪਾਂ ਉਹਦੇ ਨਾਲ ਬਹਿ ਕੇ ਪਿਆਰ ਨਾਲ ਗੱਲ ਕਰਾਂਗੇ, ਸੁਲਾ ਸਫਾਈ ਰੱਖਾਂਗੇ, ਆਪਣੇ ਮਨ 'ਚ ਅਗਲਾ ਵੀ ਕਰਦਾ, ਜਦੋਂ ਆਪਾਂ ਘਰੋਂ ਹੀ ਤੁਰੇ ਹਾਂ ਵੀ ਅੱਜ ਤਾਂ ਲੜਨਾ ਹੀ ਹੈ, ਜਾ ਕੇ ਦੋ ਮੁੱਕੀਆਂ ਮਾਰਨੀਆਂ ਹੀ ਉਹਦੇ, ਜਦੋਂ ਆਪਾਂ ਘਰੋਂ ਹੀ ਲੜਨ ਨੂੰ ਤੁਰੇ ਹਾਂ ਤਾਂ ਫਿਰ ਉੱਥੇ ਸੁਲਾਹਨਾਮਾ ਕਿੱਥੇ, ਕਿੱਥੇ ਉੱਥੇ ਪਿਆਰ ਰਹਿੰਦਾ। ਜਦੋਂ ਇੱਕ ਗੱਲ ਮਿਥੀ ਹੋਈ ਹੈ ਵੀ ਜਿਹੜੀ ਗੱਲ ਸੰਤਾਂ ਦੇ ਸੰਗੀ ਮਹਾਂਪੁਰਖ ਸੰਪਰਦਾਵਾਂ ਜਾਂ ਗੁਰੂ ਦਸਵੇਂ ਪਾਤਸ਼ਾਹ ਦੀ ਟਕਸਾਲ ਜਿਹੜੀ ਗੱਲ ਕਹੂ, ਉਹ ਗੱਲ ਤੋਂ ਉਲਟ ਗੱਲ ਕਰਨੀ ਹੈ, ਗੱਲ ਹੋਰ ਕੁਛ ਨਹੀਂ। ਟਕਸਾਲ ਨੂੰ ਨੀਵਾਂ ਕਰਨ ਲਈ, ਥੱਲੇ ਲਾਉਣ ਲਈ, ਸੰਤਾਂ ਮਹਾਤਮਾ ਨੂੰ ਥੱਲੇ ਲਾਉਣ ਲਈ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੂੰ ਪਰੇ ਕਰੀ ਜਾਂਦੇ ਨੇ। ਇੱਥੇ ਦੇਖੋ ਜੀ, ਇਹ ਤਾਂ ਸੰਤ ਮਹਾਰਾਜ ਲਈ ਲਿਖਿਆ, ਸੰਤ ਅੱਖਰ, ਚੰਗਾ ਭਲਾ ਕਿਹਾ ਵੀ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਕਿਆ ਅਪਰਾਧ ਸੰਤ ਹੈ ਕੀਨਾ। ਇਹ ਕਬੀਰ ਜੀ ਦੇ ਸ਼ਬਦ 'ਚ ਆਇਆ। ਇੱਥੇ ਹੁਣ ਚੰਗਾ ਭਲਾ ਕਹਿੰਦੇ ਨੇ ਕਿ ਹਮ ਹੋਵਤ ਚੇਰੀ ਦਾਸ, ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ। ਹਰ ਕੇ ਸਖਾ ਸਾਧ ਜਨ ਨੀਕੇ, ਬਹੁ ਵਾਚਕ ਹੈ ਤਿੰਨ ਉੱਪਰ ਹਾਥ ਬਤਾਵੈ। ਸੋ ਇਸ ਤਰ੍ਹਾਂ ਮਹਾਰਾਜ ਨੇ ਮਹਾਂਪੁਰਖਾਂ ਨੂੰ ਇਹਦੇ ਵਿੱਚ ਵਡਿਆਈ ਬਖਸ਼ਿਸ਼ ਕੀਤੀ ਹੈ, ਆਪਣੇ ਪਿਆਰਿਆਂ ਨੂੰ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ। ਸਮੇਂ ਸਮੇਂ ਅਨੁਸਾਰ ਅੱਖਰਾਂ ਦੀ ਤਬਦੀਲੀ ਹੁੰਦੀ, ਅਵਸਥਾ ਮੁਤਾਬਕ ਉਹਨਾਂ ਦੇ ਨਾਮ ਪੈਂਦੇ ਨੇ। ਸੋ ਮਹਾਰਾਜ ਕਿਰਪਾ ਕਰਦੇ ਹਨ, ਗੱਲ ਹੈ ਪੰਥ ਨੂੰ ਅੱਗੇ ਵਧਾਉਣ ਦੀ। ਜੇ ਇਸੇ ਤਰ੍ਹਾਂ ਹੀ ਸਾਰੇ ਜਣੇ ਇੱਕ ਦੂਜੇ ਨਾਲ ਉਲਝੇ ਰਹੇ, ਪੰਥ ਨੇ ਅੱਗੇ ਨਹੀਂ ਵਧਣਾ। ਇਸ ਕਰਕੇ ਇਹਨਾਂ ਚੱਕਰਾਂ 'ਚ ਆਪਾਂ ਕਿਸੇ ਨੂੰ ਨਹੀਂ ਪੈਣਾ। ਸੇਵਕ ਜਨ ਸੇਵੈ ਸੇਵਡ ਭਾਗੀ, ਰਿਦ ਮਨ ਤਨ ਪ੍ਰੀਤ ਲਗਾਵੈ। ਹੁਣ ਇੱਥੇ ਸੇਵਕ ਜਨ ਕਿਹਨੂੰ, ਬਈ ਗੁਰੂ, ਗੁਰੂ ਗ੍ਰੰਥ ਸਾਹਿਬ ਆਪਣੇ ਸੇਵਕ ਹੈ ਕਿ ਜਾਂ ਗੁਰੂ ਨਾਨਕ ਸਾਹਿਬ ਨੂੰ ਸੇਵਕ ਲਿਖਿਆ ਇੱਥੇ। ਇੱਥੇ ਸੇਵਕ ਜਨ ਸੇਵੈ ਸੇਵਡ ਭਾਗੀ, ਮਨ ਤਨ ਵਿੱਚ ਪ੍ਰੀਤੀ ਲਾ ਕੇ ਜੋ ਸੇਵਕ ਜਨ ਹਿਰਦੇ ਕਰਕੇ ਵਾਹਿਗੁਰੂ ਦੇ ਸੇਵਕ ਨੇ, ਗੁਰੂ ਸਾਹਿਬ ਦੇ ਸੇਵਕ ਨੇ, ਸੇਵਕ ਜਨ ਸੰਤ ਜਨਾਂ ਨੂੰ ਸੇਵਦੇ ਹਨ, ਉਹ ਵੱਡਿਆਂ ਭਾਗਾਂ ਵਾਲੇ ਹਨ। ਸੋ ਇਸ ਤਰ੍ਹਾਂ ਉਹ ਵੱਡਿਆਂ ਭਾਗਾਂ ਵਾਲੇ ਆ। ਸੇਵਕ ਜਨ ਸੇਵੈ ਸੇਵਡ ਭਾਗੀ, ਜਿਹੜੇ ਸੇਵਕ ਜਨਾਂ ਦੀ ਸੇਵਾ ਕਰਦੇ ਆ, ਮਹਾਂਪੁਰਖਾਂ ਦੀ ਸੇਵਾ। ਮਹਾਂਪੁਰਖ ਤਾਂ ਕਹਿੰਦੇ, ਆਮ ਤਾਂ ਪੁਰਖ ਹੀ ਹੁੰਦਾ, ਮਹਾਂਪੁਰਖ ਤੁਸੀਂ ਬਣ ਜਾਓ। ਆਪ ਦਾ ਪਾਠ ਨਹੀਂ ਕਰਨਾ, ਨਰਾਇਤ ਨਹੀਂ ਰੱਖਣੀ, ਕਥਾ ਤੋਂ ਬਾਅਦ ਜਾ ਕੇ ਆਮਲੇਟ ਖਾਣ ਲੱਗ ਜਾਣਾ, ਕਥਾ ਕਰਕੇ ਬਾਅਦ 'ਚ ਖਾਣ ਲੱਗ ਜਾਣਾ, ਜਾ ਕੇ ਪੁੱਠੀਆਂ ਚੀਜ਼ਾਂ, ਨਿੰਦਾ ਚੁਗਲੀ, ਦੇਹ ਤੇਰੇ ਚੱਲੀ ਜਾਂਦਾ। ਅਸੀਂ ਵਿੱਚ ਬਹਿ ਬਹਿ ਕੇ ਸੁਣਿਆ ਹੋਇਆ ਸਾਰਾ ਕੁਛ, ਉਹਨਾਂ ਨੂੰ ਕਿਹੜਾ ਕਈ ਵਾਰ ਪਤਾ ਲੱਗਦਾ ਵੀ ਕੌਣ ਬੈਠਾ। ਤੋ ਇਸ ਤਰ੍ਹਾਂ ਉਹ ਤਾਂ ਇੱਕ ਹੀ ਆਉਣ ਚੱਲਦੇ ਨੇ, ਜਿਵੇਂ ਸਿਆਸੀ ਪਾਰਟੀ ਹੁੰਦੀ ਵੀ ਅਸੀਂ ਫਲਾਨਿਆਂ ਨੂੰ ਦਬਾ ਲਿਆ, ਉਹਨਾਂ ਦਾ ਐਂ ਕਰ ਦਿੱਤਾ। ਇਸ ਤਰ੍ਹਾਂ ਨਹੀਂ ਚੱਲੀਦਾ ਹੁੰਦਾ। ਗੁਰਸਿੱਖ ਬਣ ਕੇ ਚੱਲੋ, ਪ੍ਰੇਮੀ ਜਨ ਬਣ ਕੇ ਚੱਲੋ। ਮਹਾਰਾਜ ਕਹਿੰਦੇ ਜਿਹੜੇ ਸੰਤ ਜਨਾਂ ਦੀ ਸੇਵਾ ਕਰਦੇ ਆ, ਚਲੋ ਸੰਤ ਅੱਖਰ ਇੱਥੇ ਸੇਵਕ ਜਨ ਲਿਖਿਆ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਹੈ ਉਹ ਵੱਡਿਆਂ ਭਾਗਾਂ ਵਾਲਾ। ਫਿਰ ਉਹਦੀ ਜਿਹੜਾ ਗਾਹਾਂ ਸੇਵਾ ਕਰਦਾ ਉਹ ਕਹਿੰਦੇ ਹੋਰ ਵੱਡਿਆਂ ਭਾਗਾਂ ਵਾਲਾ। ਹੁਣ ਜਿਹੜੇ ਸਿੰਘ ਸਾਹਿਬ ਹਰਿਮੰਦਰ ਸਾਹਿਬ ਸੇਵਾ ਕਰਦੇ ਗੁਰੂ ਗ੍ਰੰਥ ਸਾਹਿਬ ਦੀ, ਉੱਥੇ ਤਾਬਿਆ ਬਹਿੰਦੇ ਨੇ, ਉਹਨਾਂ ਦੇ ਕਿੰਨੇ ਵੱਡੇ ਭਾਗ ਨੇ। ਅਤੇ ਜੇ ਅਸੀਂ ਸਿੰਘ ਸਾਹਿਬਾਂ ਦੀ ਸੇਵਾ ਕਰਦੇ ਹਾਂ ਤਾਂ ਮਾੜੀ ਗੱਲ ਕਰਦੇ ਹਾਂ? ਸਾਨੂੰ ਉਹ ਚੰਗੇ ਲੱਗਦੇ, ਗੁਰੂ ਕੇ ਪਿਆਰੇ ਉੱਥੇ ਬਹਿ ਕੇ ਰਹਿ ਰਾਸ ਸੁਣਾਉਂਦੇ ਆ, ਧੰਨ ਭਾਗ ਉਹਨਾਂ ਦੇ ਉਸ ਸਥਾਨ 'ਤੇ ਬਹਿੰਦੇ ਨੇ, ਅਸੀਂ ਉਹਨਾਂ ਨੂੰ ਦੇਖ ਕੇ ਵੈਸੇ ਹੀ ਖੜ੍ਹੇ ਹੋ ਜਾਂਦੇ ਹਾਂ। ਉੱਥੇ ਹਰਿਮੰਦਰ ਸਾਹਿਬ ਦੇ ਕੀਰਤਨੀ ਆ ਜਾਣ, ਕਿਸੇ ਵੀ ਧਾਰਮਿਕ ਸਥਾਨ ਦੇ ਰਾਗੀ ਸਿੰਘ ਹੋਣ, ਆਪਣਾ ਮਸਤਕ ਝੁਕ ਜਾਂਦਾ ਉਹਨਾਂ ਦੇ ਅੱਗੇ। ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਆ ਜਾਣ, ਪਟਨਾ ਸਾਹਿਬ ਵਾਲੇ ਆ ਜਾਣ, ਇਸੇ ਪ੍ਰਕਾਰ ਜਿਨ੍ਹਾਂ ਨੇ ਵੱਡੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਸੇਵਾਵਾਂ ਕਰਾਉਂਦੇ ਉਹ ਆ ਜਾਣ। ਇਸੇ ਤਰ੍ਹਾਂ ਹੋਰ ਮਹਾਂਪੁਰਖ ਜਿਨ੍ਹਾਂ ਦੀ ਅਵਸਥਾ ਬਣੀ ਗੁਰਸਿੱਖ ਬਾਣੇ ਦੇ ਵਿੱਚ, ਉਹਨਾਂ ਦੇ ਅੱਗੇ ਸਾਡਾ ਮਸਤਕ ਝੁਕਦਾ ਵੀ ਇੰਨੀ ਸੇਵਾ ਤਾਂ ਅਸੀਂ ਵੀ ਨਹੀਂ ਕਰ ਸਕਦੇ। ਇੱਥੇ ਗੁਰਦੁਆਰੇ ਕੋਈ ਇੱਕ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾ ਦੇਵੇ ਨਾ, ਕਈ ਸਾਲ ਗੁਣ ਗਾਉਂਦਾ ਉਹ ਭਲਿਆ ਲੋਕਾਂ ਜਿਹਨੇ ਨਿਸ਼ਾਨ ਸਾਹਿਬ ਦੀ ਸੇਵਾ ਕਰਾਈ ਆ, ਉਹ ਜਿਹਨੇ ਗੁਰੂ ਘਰ ਬਣਾਏ, ਉਹ ਜਿਹਨੇ ਇੱਕ ਗੁਰਦੁਆਰਾ ਬਣਾਇਆ ਹੋਵੇ, ਉਹ ਕਹਿੰਦਾ ਮੈਂ ਜ਼ਿੰਦਗੀ 'ਚ ਇੱਕ ਗੁਰਦੁਆਰਾ ਬਣਾਇਆ। ਕਾਰ ਸੇਵਾ ਵਾਲਿਆਂ ਨੇ ਹਜ਼ਾਰਾਂ ਦੀ ਗਿਣਤੀ 'ਚ ਗੁਰਦੁਆਰੇ ਬਣਾ ਕੇ ਸੇਵਾਵਾਂ ਕਰਾਈਆਂ ਨੇ, ਤਾਂ ਉਹਨਾਂ ਦੇ ਅੱਗੇ ਨਹੀਂ ਝੁਕਾਂਗੇ ਅਸੀਂ? ਧੰਨ ਭਾਗ। ਇੱਥੇ ਇੱਕ ਇੱਟ ਗੁਰਦੁਆਰੇ ਨੂੰ ਦੇ ਕੇ ਲੋਕ ਆਪਣਾ ਅਖਬਾਰ 'ਚ ਲਾਉਣ ਦਿੰਦੇ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਪੁੱਠੇ ਨਾ ਚੱਲੋ, ਸਿੱਧੇ ਚੱਲੋ। ਪਰ ਇਹ ਜਿਹੜੀਆਂ ਲੋਕ ਜਿਹੜੇ ਨੇ, ਇਹਨਾਂ ਬਾਰੇ ਹੁਣ ਸਤਿਗੁਰੂ ਕਹਿੰਦੇ ਮੈਂ ਹੀ ਕਹਿ ਦਿੰਦਾ, ਤੂੰ ਕਾਹਨੂੰ ਬੋਲਦਾ, ਤੇਰੇ ਨਾਲ ਨਾਰਾਜ਼ ਹੋਣਗੇ। ਬਿਨ ਪ੍ਰੀਤੀ ਕਰਹਿ ਬਹੁ ਬਾਤਾਂ, ਕੂੜ ਬੋਲ ਕੂੜੋ ਫਲ ਪਾਵੈ। ਜਿਹੜੇ ਇਹ ਬੰਦੇ ਨੇ ਪੁੱਠੇ ਜੇ, ਇਹ ਪ੍ਰੀਤੀ ਤੋਂ ਬਿਨਾਂ ਬਹੁਤੀਆਂ ਸੰਸਾਰ ਗੱਲਾਂ ਕਰਦੇ ਅਤੇ ਝੂਠ ਬੋਲਦੇ ਹੈ, ਉਹ ਝੂਠੇ ਹੀ ਫਲ ਨੂੰ ਪਾਉਂਦੇ ਨੇ। ਸਾਨੂੰ ਤਾਂ ਮਹਾਰਾਜ ਇਹਨਾਂ ਤੋਂ ਬਚਾ ਕੇ ਰੱਖਿਓ। ਮੋਕਾ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੇ ਪਾਵੈ। ਇਹ ਜਗਤ ਦੇ ਜੀਵਨ ਦਾਤੇ ਮਾਲਕ ਹਰੀ, ਮੇਰੇ 'ਤੇ ਕਿਰਪਾ ਦ੍ਰਿਸ਼ਟੀ ਧਾਰ ਕੇ ਮੈਨੂੰ ਲਿਆ ਕਰਕੇ ਨਾ, ਲੈ ਕੇ ਸੰਤਾਂ ਦੀ ਚਰਨੀ ਪਾਉਣਾ ਕਰੋ, ਬਸ ਮੇਰੇ ਉੱਤੇ ਆਪ ਕਿਰਪਾ ਕਰੋ। ਸੰਤ ਪਗੀ, ਪਗੀ ਵੀ ਬਹੁ ਵਾਚਕ ਹੈ ਬਈ, ਪਗ ਨਹੀਂ ਨਾ ਹੈਗਾ, ਪਗੀ ਸੰਤਾਂ ਦੇ ਚਰਨੀ ਪਾਓ। ਆਉਂ ਕਾਟਾਂ ਕਾਟ ਬਾਢ ਸਿਰ ਰਾਖਾਂ, ਜਿਤ ਨਾਨਕ ਸੰਤ ਚੜ ਆਵੈ। ਮਹਾਰਾਜ ਕਥਨ ਕਰਦੇ ਹਾਂ ਮੈਂ ਕੱਟਣ ਵਾਲਾ ਹੋ ਕੇ ਬਾਹਰ ਤਲਵਾਰ ਨਾਲ ਸਿਰ ਕੱਟ ਕੇ ਉਸ ਵਿਖੜੇ ਸਥਾਨ ਪਰ ਰੱਖਦਾ ਜਿਸ ਰਸਤੇ ਸੰਤਾਂ ਨੇ ਜਿਸ ਉੱਤੇ ਚੜ੍ਹ ਕੇ ਸੰਤ ਜਨ ਸੌਖੇ ਆ ਹੀ ਜਾਣ। ਸੰਤਾਂ ਪਰ ਮੈਂ ਅਤਿਅੰਤ ਸ਼ਰਧਾ ਰੱਖਦਾ। ਮੈਂ ਕੱਟਣੇ ਵਾਲਾ ਹੋ ਕੇ ਨਾਮ ਜਾਂ ਗਿਆਨ ਰੂਪੀ ਬਾਹਰ ਤਲਵਾਰ ਨਾਲ ਸਿਰ ਹੁੰਦਾ ਹੰਕਾਰ, ਹੰਕਾਰ ਨੂੰ ਕੱਟ ਰੱਖਦਾ। ਇਸ ਕਰਕੇ ਸੰਤ ਸ਼ਾਂਤ ਆਤਮਾ ਹਰੀ ਚੜ੍ਹ ਆਵੈ ਸਾਖਿਆਤਕਾਰ ਹੋ ਜਾਵੇ। ਜਿਤ ਨਾਨਕ ਸੰਤ ਚੜ੍ਹ ਆਵੈ। ਜਿਹੜੇ ਰਸਤੇ ਹੁਣ ਸਤਿਗੁਰੂ ਆਉਣ, ਸੰਗਤ ਆਵੇ, ਸੰਤ ਆਉਣ। ਜੇ ਤਾਂ ਸਤਿਗੁਰੂ ਅੱਖਰ ਵਰਤ ਲਈਏ ਫਿਰ ਤਾਂ ਠੀਕ, ਜੇ ਸੰਗਤ ਕਹਿ ਲਈਏ ਫਿਰ ਵੀ ਠੀਕ ਹੈ। ਪਰ ਜਿਹੜੇ ਸੰਤ ਸੰਗਤ ਵਿੱਚ ਗੁਰਮੁਖ ਅਵਸਥਾ 'ਚ ਚਲੇ ਗਏ ਨੇ ਉਹਨਾਂ ਨਾਲ ਹੈ ਥੋੜ੍ਹੀ ਜਿਹੀ ਤਕਲੀਫ਼, ਵੀ ਉਹ ਅਵਸਥਾ ਉਹਨਾਂ ਦੀ ਕਿਉਂ ਬਣ ਗਈ, ਸਾਡੀ ਕੌਮ 'ਚ ਸੰਤ ਕਿਉਂ ਨੇ? ਹੋਰ ਆਪਣੀ ਕੌਮ 'ਚ ਚੋਰ ਹੁੰਦੇ, ਡਾਕੂ ਹੁੰਦੇ, ਫਿਰ ਤੁਹਾਨੂੰ ਚੰਗੇ ਲੱਗਣੇ ਸੀ? ਇਸ ਕਰਕੇ ਥੋੜ੍ਹੀ ਜਿਹੀ ਅਕਲ ਤੋਂ ਕੰਮ ਲਓ। ਚੰਗੀ ਗੱਲ ਹੈ ਸਮਕਾ, ਸੰਤ ਮਹਾਤਮਾ ਸਾਧੂ ਜਨ ਰੱਬ ਦੇ ਪਿਆਰੇ ਹੋਣੇ ਚਾਹੀਦੇ ਨੇ। ਆਰਾਮ ਕਲੀ ਮਹੱਲਾ ਚੌਥਾ, ਜੇ ਵੜ ਭਾਗ ਹੋਵੇ ਵੜ ਮੇਰੇ, ਜਨ ਮਿਲਦਿਆਂ ਢਿੱਲ ਨਾ ਲਾਈਐ। ਸੰਸਾਰ ਸਾਗਰ ਤੋਂ ਮਹਾਰਾਜ ਕਿਵੇਂ ਤਰਨਾ ਹੁੰਦਾ, ਚੌਥੇ ਪਾਤਸ਼ਾਹ ਰਾਮਕਲੀ ਰਾਗ 'ਚ ਫਰਮਾਉਂਦੇ ਨੇ, ਇਹ ਮੇਰੇ ਪਿਆਰਿਓ, ਜੇ ਵੱਡਿਆਂ ਤੋਂ ਵੱਡੇ ਭਾਗ ਹੋਣ ਤਾਂ ਸੰਤ ਜਨਾਂ ਨਾਲ ਮਿਲਦਿਆਂ ਢਿੱਲ ਨਾ ਲਾਈਏ, ਦੇਰੀ ਨਾ ਲਾਈਏ। ਸੰਤ ਜਨਾਂ ਨੂੰ ਮਿਲ ਲਓ, ਜਾ ਕੇ ਰੱਬ ਦੇ ਪਿਆਰਿਆਂ ਨੂੰ ਮਿਲ ਲਓ। ਜਿਹੜੀ ਸੰਗਤ ਆ ਉਹਨੂੰ ਮਿਲ ਲਓ ਜਾ ਕੇ। ਸੰਗਤ ਵਿੱਚ ਜਿਹੜੇ ਫਿਰ ਬਾਬਾ ਬੁੱਢਾ ਜੀ ਵਰਗੇ ਵਿਸ਼ੇਸ਼ ਸੀਗੇ ਉਹਨਾਂ ਨੂੰ ਮਿਲੋ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਵਡਭਾਗੀ ਤਿਤ ਨਾ ਵਾਈਐ। ਹਰੀ ਦੇ ਸੰਤ ਜਨ ਸੰਸਾਰ ਵਿੱਚ ਭਲੀ ਪ੍ਰਕਾਰ, ਨੀਕੇ ਤੋਂ ਭਾਵ ਹੁੰਦਾ ਭਲੀ ਪ੍ਰਕਾਰ, ਨਾਮ ਅੰਮ੍ਰਿਤ ਦੇ ਸਰ ਤੋਂ ਭਾਵ ਤਲਾ, ਜਾਂ ਨਾਮ ਅੰਮ੍ਰਿਤ ਦੇ ਕੁੰਟ ਦੇ ਸਰ ਹੁੰਦਾ ਸਦਰਸ। ਵਡਭਾਗੀ ਜਿਹੜੇ ਗੁਰਮੁਖ ਹੈ, ਗੁਰਮੁਖੀ ਉਸ ਨਾਮ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰਦੇ ਆ। ਇਸ ਤਰ੍ਹਾਂ ਬੇਨਤੀ ਕਰੋ, ਕਹਿੰਦੇ ਰਾਮ ਮੋਕਾ ਹਰ ਜਨ ਕਾਰ ਲਾਈਐ। ਇਹ ਰਮੇ ਹੋਏ ਵਾਹਿਗੁਰੂ, ਇਹ ਰਾਮ ਪਰਮੇਸ਼ਰ ਮੈਨੂੰ ਵੀ ਹਰੀ ਦੇ ਸੰਤ ਜਨਾਂ ਦੀ ਸੇਵਾ ਰੂਪੀ ਕਾਰ ਵਿੱਚ ਲਗਾਉਣਾ ਕਰੋ, ਮੈਂ ਉਹਨਾਂ ਦੀ ਸੇਵਾ ਕਰਾਂ। ਇਸ ਕਰਕੇ ਕਿਉਂਕਿ ਉਹ ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਨੇ, ਅਸੀਂ ਉਹਨਾਂ ਦੀ ਸੇਵਾ ਕਰੀਏ। ਚਲੋ ਇੱਕ ਜਣਾ ਘਰੋਂ ਲੱਗਿਆ ਨਾ, ਹੁਣ ਇੱਕ ਜਣਾ ਘਰ 'ਚ ਨਿਆਣਾ ਲੈ ਕੇ ਉੱਠ ਖੜੇ ਡਾਕਟਰੀ ਕਰਦਾ ਜਾਂ ਹੋਰ ਕੋਈ ਚੰਗੇ ਇੰਜੀਨੀਅਰਿੰਗ ਕਰਨ ਲੱਗਦਾ, ਕਿੰਨਾ ਖਰਚਾ ਕਰਦੇ ਹਾਂ ਉਹਦੇ 'ਤੇ ਆਪਾਂ। ਮਾਂ ਉਹਨੂੰ ਰੋਟੀ ਖਵਾਉਂਦੀ ਆ, ਮਾਂ ਉਹਦੇ ਸਿਰ ਨੂੰ ਕਦੇ ਤੇਲ ਲਾਉਂਦੀ ਆ, ਕਦੇ ਉਹਨੂੰ ਧਿਆਨ ਕਰਦੀ, ਮੇਰਾ ਪੁੱਤ ਡਾਕਟਰ ਬਣ ਚੱਲਿਆ। ਪਰਿਵਾਰ ਵਾਲੇ ਸਾਰੇ ਉਹਦਾ ਖਿਆਲ ਕਰਦੇ, ਨਾਲੇ ਟੌਰ ਹੁੰਦਾ, ਬੰਦਾ ਕਹਿੰਦਾ ਸਾਡਾ ਡਾਕਟਰ ਹੈ। ਇੱਧਰ ਜਿਹੜੇ ਸਾਧ ਸੰਗਤ ਦੇ ਡਾਕਟਰ ਨੇ, ਇੰਜੀਨੀਅਰ ਨੇ, ਉਹ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਨੇ। ਜਦੋਂ ਅਸੀਂ ਜਥੇ 'ਚ ਮਹਾਂਪੁਰਖਾਂ ਦੇ ਨਾਲ 9 ਦੇ ਕਰੀਬ ਸਿੰਘ ਸੀਗੇ, 101 ਜਪਜੀ ਸਾਹਿਬ ਲਾਇਆ ਸੀ ਸਾਰਿਆਂ ਨੂੰ। ਮਹਾਂਪੁਰਖਾਂ ਨੇ ਕਿਹਾ ਸੀਗਾ ਵੀ ਜਿਹੜਾ 101 ਪਾਠ ਕਰੂਗਾ ਉਹਨੂੰ ਕੋਈ ਕੰਮ ਨਹੀਂ, ਕੱਪੜੇ ਵੀ ਸੇਵਾਦਾਰ ਧੋਊਗਾ, ਸਿਰ ਨੂੰ ਤੇਲ ਵੀ ਲਾਊਗਾ, ਔਰ ਸੇਵਾਦਾਰ ਸਾਰਾ ਕੰਮ ਕਰੂ ਤੁਹਾਡਾ, ਤੁਸੀਂ ਪਾਠ ਕਰਨ ਵਾਲੇ ਬਣੋ। ਸੋ ਇਸ ਤਰ੍ਹਾਂ ਹੈ ਕਿ ਜਿਹੜਾ ਰਾਤ ਨੂੰ ਕਈ ਵਾਰੀ ਇੰਨੀ ਥੱਕੇ ਹੁੰਦੇ ਸੀ ਸੌ ਜਾਣਾ, ਮਹਾਂਪੁਰਖਾਂ ਦੀ ਮੈਂ ਨਿਮਰਤਾ ਦੀ ਗੱਲ ਕਰਦਾ, ਅਭਿਆਸੀ ਸਿੰਘਾਂ ਦੇਖੋ, ਰਾਤ ਨੂੰ ਉਹਨਾਂ ਨੇ ਜਾਣਾ, ਸਾਰੇ ਅਭਿਆਸੀਆਂ ਦੇ ਚਰਨੀ ਹੱਥ ਲਾ ਕੇ ਆਉਣਾ, ਸੁੱਤਿਆਂ ਨੂੰ ਕਿਹੜਾ ਪਤਾ ਲੱਗਦਾ ਸੀ, ਨਾਲੇ ਘੁੱਟ ਕੇ ਆਉਣਾ ਉਹਨਾਂ ਨੂੰ। ਉਹ ਇੱਕ ਦਿਨ ਇੱਕ ਸਿੰਘ, ਫਿਰ ਉਹਨਾਂ ਦਾ ਹਿਤੂ ਵੀ ਸੀ, ਉਹ ਕਹਿੰਦੇ ਸਿੰਘੋ ਰਾਤ ਨੂੰ ਡਾਕਾ ਪੈਂਦਾ ਤੁਹਾਡੇ 'ਤੇ। ਕਹਿੰਦੇ ਕਿਵੇਂ? ਕਹਿੰਦੇ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਰਾਤ ਨੂੰ ਉਹਨੇ ਚਰਨੀ ਹੱਥ ਲਾ ਕੇ ਜਾਂਦੇ ਨੇ, ਨਾਲੇ ਘੁੱਟ ਕੇ ਜਾਂਦੇ ਆ, ਤੁਹਾਨੂੰ ਪਤਾ? ਕਹਿੰਦੇ ਨਾ। ਕਹਿੰਦੇ ਤਾਂ ਬੜੀ ਮਾੜੀ ਗੱਲ ਆ, ਵੀ ਆਪਣਾ ਤਾਂ ਕੀਤਾ ਕਰਾਇਆ ਸਾਰਾ ਖਤਮ ਹੋਜੂ, ਫਿਰ ਰਾਤ ਨੂੰ ਕੁੰਡੀ ਲਾ ਕੇ ਸੌਣਾ, ਵੀ ਕਿਤੇ ਰਾਤ ਨੂੰ ਅੰਦਰ ਨਾ ਆ ਜਾਣ, ਕਿਉਂਕਿ ਜਿਨ੍ਹਾਂ ਨੇ ਉਹਨਾਂ ਦਾ ਜੀਵਨ ਦੇਖਿਆ ਉਹਨਾਂ ਨੂੰ ਪਤਾ, ਜਿਹੜੇ ਨਾਲ ਰਹੇ। ਆਉਣ ਵਾਲਿਆਂ ਨੂੰ ਕੀ ਪਤਾ? ਉਹ ਤਾਂ ਪਿੰਡੋਂ ਜਦੋਂ ਆਉਂਦੇ ਹੁੰਦੇ ਸੀ, ਬਹੁਤ ਨਿਮਰਤਾ ਸੀ, ਸਿੰਘਾਂ ਦੇ ਚਰਨੀ ਹੱਥ ਲਾਈ ਜਾਣੇ। ਆ ਭਾਈ ਜਰਨੈਲ ਸਿੰਘ ਜਿਹੜੇ ਹੁਣ ਪਾਠ, ਜਿਹਨਾਂ ਦਾ ਪਾਠ ਸੁਣਦੇ ਹਾਂ, ਇੱਕ ਵਾਰ ਇਹਨਾਂ ਦੇ ਮਗਰ ਪੈ ਗਏ, ਅੱਗੇ ਅੱਗੇ ਉਹ ਪਿੱਛੇ ਪਿੱਛੇ, ਇਹ ਉਹ ਆਖਣ ਨਹੀਂ ਲਾਉਣਾ ਕਿਵੇਂ ਲਾਉਣਾ, ਬਾਹਲੀ ਨਿਮਰਤਾ ਸੀ, ਸਿੰਘਾਂ ਦੇ ਜੋੜੇ ਝਾੜੀ ਜਾਣੇ ਸਾਰਿਆਂ ਦੇ। ਤੋ ਇਸ ਤਰ੍ਹਾਂ ਝਾੜੂ ਦੇਈ ਜਾਣਾ, ਜਿੱਥੇ ਜਿਹੜੀ ਥਾਂ 'ਤੇ ਕੋਈ ਸੇਵਾ ਨਹੀਂ ਸੀ ਕਰਦਾ ਉੱਥੇ ਸੇਵਾ ਕਰਨੀ। ਮਹਿਤੇ ਗੁਰੂ ਘਰ ਹੀ ਛੱਪੜ ਸੀ ਪਹਿਲਾਂ, ਇੱਥੇ ਬੜਾ ਡੂੰਘਾ। ਪਿੰਡੋਂ ਆਪਣਾ ਟਰੈਕਟਰ ਲਿਆ ਕੇ, ਭਾਵੇਂ ਗਰੀਬੀ ਦਾਵਾ ਸੀ, ਟਰੈਕਟਰ ਦੇ ਉੱਤੇ ਟਾਪਾ ਜਿਹਾ ਵੀ ਨਹੀਂ ਸੀ ਹੁੰਦਾ, ਅਸ਼ਰ ਟਰੈਕਟਰ ਹੁੰਦਾ ਸੀ ਮਹਾਂਪੁਰਖਾਂ ਕੋਲ, ਛੋਟੀ ਜਿਹੀ ਟਰਾਲੀ, ਬਸ ਜਿਉਂ ਸਵੇਰੇ ਬਹਿਣਾ ਰਾਤ ਤੱਕ ਉਹਦੀ ਸੀਟ 'ਤੇ ਹੀ ਬੈਠੇ ਰਹਿਣਾ, ਟਰਾਲੀਆਂ ਢੋ ਢੋ, ਉੱਥੇ ਹੀ ਮਹਿਲ ਜਾ ਕੇ ਜਲ ਪਾਣੀ ਛਕਾਉਣਾ, ਨਾਲੇ ਲੜਨਾ ਵੀ ਤੁਸੀਂ ਇਹ ਸਾਰਾ ਦਿਨ ਹੁਣ ਠੇਕਾ ਥੋੜ੍ਹੀ ਲਿਆ, ਤੁਸੀਂ ਉੱਤਰੋ ਥੱਲੇ ਪ੍ਰਸ਼ਾਦਾ ਛਕੋ, ਉਦੋਂ ਤਾਂ ਆੜੀ ਸੀ ਸਾਡੀ, ਉੱਥੇ ਹੀ ਪ੍ਰਸ਼ਾਦਾ ਛਕਾਉਣਾ, ਉੱਥੇ ਹੀ ਜਲ ਪਾਣੀ ਛਕਣਾ, ਇੱਥੇ ਹੀ ਹੱਥ ਧੁਆ ਦੇ, ਮੈਂ ਸ਼ਾਮ ਨੂੰ ਥੱਲੇ ਉਤਰੂੰਗਾ, ਨਾਲੇ 101 ਜਪਜੀ ਸਾਹਿਬ ਕਰਨਾ। ਇਹੋ ਜਿਹਾ ਸੂਰਮਾ ਯੋਧਾ, ਇਹ ਇਸੇ ਕਰਕੇ ਇੰਨਾ ਪ੍ਰਤਾਪ ਹੈ ਕਿ ਇੰਨੀ ਬਾਣੀ ਪੜ੍ਹਨੀ, ਸੱਤਵੀਂ ਭੂਮਿਕਾ ਦਾ ਮਾਲਕ, ਇੰਨੀ ਉੱਚੀ ਅਵਸਥਾ ਚਲੀ ਗਈ, ਪਰ ਕਿਸੇ ਨੂੰ ਜਣਾਇਆ ਤੱਕ ਨਹੀਂ ਵੀ ਮੇਰੀ ਇੰਨੀ ਉੱਚੀ ਅਵਸਥਾ। ਉਹ ਹੈ ਜ਼ਿਆਦਾ, ਹੁਣ ਅਸੀਂ ਸੇਵਾ ਨਾ ਕਰੀਏ ਹੋਰ ਕਿਹਦੀ ਕਰੀਏ। ਆਉਂ ਪਾਣੀ ਪੱਖਾ ਪੀਸੋਂ ਸੰਤ ਆਗੈ ਪਾਗ ਮਲ ਮਲ ਧੂਰ ਮੁੱਖ ਲਾਈਐ ਰਹਾਉ। ਕਹਿੰਦੇ ਹੋਂ ਤੋਂ ਭਾਵ ਮੈਂ ਸੰਤਾਂ ਦੇ ਅੱਗੇ ਪਾਣੀ ਢੋਵਾਂਗਾ, ਪੱਖਾ ਫੇਰਾਂਗਾ, ਚੱਕੀ ਪੀਹਾਂਗਾ ਅਤੇ ਸੰਤਾਂ ਦੇ ਚਰਨਾਂ ਨੂੰ ਮਲ ਮਲ ਕੇ ਚਰਨ ਧੂੜੀ ਨੂੰ ਮੂੰਹ ਭਰ ਲਾਵਾਂਗਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹੁਣ ਜੇ ਸਤਿਗੁਰੂ ਦਸਾਂ ਸਰੂਪਾਂ ਕਰਕੇ ਸੀਗੇ ਉਦੋਂ ਉਹਨਾਂ ਦੀ ਇਸ ਤਰ੍ਹਾਂ ਆਪਾਂ ਸੇਵਾ ਕਰਦੇ ਸੀ, ਸੋ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਤਾਂ ਕਰਨੀ, ਪਰ ਨਾਲ ਸਾਧ ਸੰਗਤ ਦੀ ਸੇਵਾ, ਪੰਜਾਂ ਪਿਆਰਿਆਂ ਦੀ ਸੇਵਾ, ਅਭਿਆਸੀਆਂ ਦੀ ਸੇਵਾ, ਨਾਮ ਜਪਣ ਵਾਲਿਆਂ ਗੁਰਮੁਖਾਂ ਦੀ, ਇਸ ਤਰ੍ਹਾਂ ਉਹਨਾਂ ਦੀ ਸੇਵਾ ਮਹਾਰਾਜ ਕਹਿੰਦੇ ਕਰਾਂਗੇ ਆਪਾਂ। ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਐ। ਹਰੀ ਦੇ ਸੰਤ ਜਨ ਮਨ ਕਰਕੇ ਵੱਡੇ ਨੇ, ਬਾਣੀ ਕਰਕੇ ਵੱਡੇ ਨੇ, ਸਰੀਰ ਕਰਕੇ ਵੀ ਵੱਡ ਹੁੰਦਾ, ਬੜੇ ਉੱਚੇ ਨੇ, ਮਨੁੱਖਾਂ ਤੋਂ ਵੱਡੇ ਬਾਦਸ਼ਾਹ ਨੇ, ਬਾਦਸ਼ਾਹ ਤੋਂ ਵੱਡੇ ਦੇਵਤੇ ਆ, ਦੇਵਤਿਆਂ ਤੋਂ ਵੱਡੇ ਬ੍ਰਹਮਾ ਆਦਿਕ ਹਨ, ਅਤੇ ਹਰੀ ਦੇ ਸੰਤ ਉਹਨਾਂ ਤੋਂ ਸਾਰਿਆਂ ਤੋਂ ਉੱਚੇ ਆ। ਹਰੀ ਦੇ ਸੰਤ ਜਨ ਸਭ ਬ੍ਰਹਮ ਗਿਆਨੀ ਕੋ ਖੋਜਾ ਮਹੇਸ਼ਵਰ। ਸੋ ਇਸ ਕਰਕੇ, ਕਿਉਂਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ, ਜੋ ਸੰਤ ਪੂਰਿਆਂ ਸਤਿਗੁਰਾਂ ਦੇ ਮੇਲ ਨਾਲ ਮਿਲਾਉਂਦੇ ਨੇ। ਸਤਿਗੁਰ ਜੇਵੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਧਿਆਈ ਹੈ। ਸਤਿਗੁਰੂ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ, ਇਸ ਲਈ ਸਤਿਗੁਰਾਂ ਨਾਲ ਮਿਲ ਕੇ ਅਕਾਲ ਪੁਰਖ ਨੂੰ ਧਿਆਉਣਾ ਕਰੀਏ। ਸਤਿਗੁਰ ਸਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈ ਹੈ। ਜੋ ਸਤਿਗੁਰਾਂ ਦੀ ਸ਼ਰਨ ਵਿੱਚ ਪਏ ਨੇ, ਉਹਨਾਂ ਨੇ ਸਰੂਪ ਦਾ ਗਿਆਨ ਪਾਇਆ, ਮੇਰੇ ਠਾਕੁਰ ਸਵਾਮੀ ਪਰਮਾਤਮਾ ਨੇ ਉਹਨਾਂ ਦੀ ਲੱਜਾ ਆਪ ਰੱਖਣਾ ਕੀਤੀ ਹੈ, ਜਾਂ ਇਉਂ ਬੇਨਤੀ ਕਰੇ, ਹੇ ਮੇਰੇ ਠਾਕੁਰ ਆਪ ਮੇਰੀ ਲੱਜਾ ਵੀ ਰੱਖੋ। ਕਿਉਂਕਿ ਇੱਥੇ ਹੁਣ ਮਹਾਰਾਜ ਨੇ ਇੱਕ ਚੀਜ਼ ਸਪਸ਼ਟ ਕੀਤੀ, ਸਤਿਗੁਰ ਸਰਨ ਪਰੇ ਤਿੰਨ ਪਾਇਆ, ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਪੈ ਗਏ ਨੇ ਉਹਨਾਂ ਨੇ ਪ੍ਰਾਪਤ ਕਰ ਲਿਆ, ਅਤੇ ਅਸੀਂ ਉਹਨਾਂ ਦੀ ਸ਼ਰਨ ਪੈਣਾ ਜਿਹੜੇ ਸੰਤਾਂ ਨੇ ਪ੍ਰਾਪਤੀ ਕਰ ਲਈ ਹੈ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ। ਕੋਈ ਬਾਬਾ ਅਤਰ ਸਿੰਘ ਮਸਤੂ ਵਾਲੇ ਤੁਰੇ ਜਾਂਦੇ ਨਹੀਂ ਸੀ ਬਣ ਕੇ ਬ੍ਰਹਮ ਗਿਆਨੀ, ਹਜ਼ਾਰਾਂ ਜਨਮਾਂ ਦੀ ਭਗਤੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਅਣਥੱਕ ਸੇਵਾ, ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਅਣਥੱਕ ਸੇਵਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਸਾਰੀ ਸਾਰੀ ਰਾਤ ਨਹੀਂ ਸੌਣਾ, ਇੱਥੇ ਤਾਂ ਸਾਰੀ ਰਾਤ ਖਰਾੜੀ ਮਾਰੀ ਜਾਂਦੇ ਨੇ, ਫਿਰ ਸਵੇਰੇ ਉੱਠ ਕੇ ਸੰਤਾਂ ਦੀ ਨਿੰਦਾ ਕਰੀ ਜਾਂਦੇ ਨੇ, ਰਾਤ ਨੂੰ ਖਾ ਪੀ ਕੇ ਪੁੱਠੀਆਂ ਚੀਜ਼ਾਂ ਸੌਣਾ, ਸਵੇਰੇ ਉੱਠ ਕੇ ਨਿੰਦਾ ਕਰਨੀ। ਇਸ ਤਰ੍ਹਾਂ ਮਹਾਰਾਜ ਕਹਿੰਦੇ ਇਹ ਪੁੱਠੇ ਰਾਹ ਛੱਡ ਦਿਓ, ਚੰਗੇ ਰਾਹ ਲੱਗ ਦਿਓ। ਇੱਕ ਆਪਣਾ ਸਵਾਏ ਆਏ ਬਹਿ ਗੁਰ ਆਗੈ ਜਿਉਂ ਬਗਲ ਸਮਾਧ ਲਗਾਈ ਹੈ। ਇੱਕ ਉਹ ਵੀ ਨੇ ਆਪਣੇ ਵਿੱਚ ਇਹੋ ਜਿਹੇ ਬੰਦੇ ਜੋ ਆਪਣੇ ਪ੍ਰਯੋਜਨ ਮਤਲਬ ਵਾਸਤੇ ਗੁਰਾਂ ਦੇ ਅੱਗੇ ਆ ਕੇ ਬੈਠਦੇ ਆ, ਅਤੇ ਬਗਲੇ ਵਾਂਗੂ ਅੱਖਾਂ ਬੰਦ ਕਰਕੇ ਸਾਹਮਣੇ ਬਹਿ ਜਾਣਗੇ ਆ ਕੇ, ਵੀ ਅਸੀਂ ਖਾਨੀ ਕਿੰਨੀ ਕੁ ਸਮਾਧੀ ਲਾਈ ਹੋਈ ਹੈ, ਵੀ ਲੋਕੀ ਮੇਰੀ ਉਪਮਾ ਕਰਨ, ਵੀ ਬੜਾ ਭਗਤ ਆਦਮੀ ਹੈ ਬਈ। ਲੋਕੀ ਕਹਿੰਦੇ ਤੁਹਾਡੇ ਪੈਰੀਂ ਹੱਥ ਲੈ, ਮੇਰੇ ਤਾਂ ਲਾ ਦਿਓ ਕੋਈ ਗੱਲ ਨਹੀਂ, ਮੇਰਾ ਬੇਸ਼ੱਕ ਜੋੜਾ ਵੀ ਝਾੜੋ, ਪਰ ਹੋਰ ਨਾ ਕਿਸੇ ਦੇ ਲਾਓ। ਇਹ ਜਿਹੜੇ ਨਿੰਦਕ ਜੇ ਹੁੰਦੇ ਇਹਨਾਂ ਦੇ ਲਾਓ ਤਾਂ ਫਿਰ ਚੌੜੇ ਹੋ ਕੇ ਖੜ੍ਹ ਜਾਣਾ ਇਹਨਾਂ ਨੇ, ਹਾਂ ਜੀ ਸਾਡੇ ਤਾਂ ਲਾਓ ਕੋਈ, ਅਸੀਂ ਤਾਂ ਗੁਰਸਿੱਖ ਜੋ ਹੋਏ, ਆਪਣੇ ਆਪ ਨੂੰ ਗੁਰਸਿੱਖ ਸਮਝਣਾ। ਇਹ ਬਗਲੇ ਆ ਬਗਲੇ, ਬਗਲਾ ਕਾਗ ਨੀਚ ਕੀ ਸੰਗਤ ਜਾਏ ਕਰੰਗ ਬਿਖੂ ਮੁੱਖ ਲਾਈਐ। ਨੀਚ ਬੰਦਿਆਂ ਦੀ ਜਿਹੜੀ ਸੰਗਤ ਹੈ ਇਹ ਬਗਲੇ ਅਤੇ ਕਾਂ ਵਰਗੀ ਆ, ਜਿਵੇਂ ਬਗਲਾ ਕਰੰਗ ਹੁੰਦਾ ਮੱਛੀ ਨੂੰ ਜਾ ਕੇ ਫੜਦਾ, ਜਿਵੇਂ ਨੀਚ ਪੁਰਸ਼ ਪਰ ਇਸਤਰੀਆਂ ਰੂਪ ਮੱਛੀਆਂ ਨੂੰ ਫੜਦਾ, ਅਤੇ ਜਿਵੇਂ ਕਾਂ ਮੂੰਹ ਵਿੱਚ ਬਿਖੂ ਗੰਦਗੀ ਖਾਂਦਾ, ਐਵੇਂ ਨੀਚ ਬੰਦਾ ਵਿਸ਼ਿਆਂ ਰੂਪੀ ਗੰਦਗੀ ਖਾਂਦਾ, ਮਾੜੀਆਂ ਚੀਜ਼ਾਂ ਵੀ ਖਾਂਦਾ। ਲੁਕ ਲੁਕੇ ਪੰਡਤਾਂ ਵਾਲਾ ਹਾਲ ਹੋ ਗਿਆ ਇਹ ਪੁਰਾਣਿਆਂ ਵਾਲਾ। ਤਾਂਹੀਓ ਮਹਾਰਾਜ ਨੇ ਕਿਹਾ ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਹਨ ਕੀ ਪ੍ਰਤੀਤ। ਇਹ ਵਿਪਰਾਂ ਵਾਲੀ ਰੀਤੀ ਸ਼ੁਰੂ ਕਰ ਦਿੱਤੀ ਹੈ ਬਈ, ਰਾਤੀ ਮਾਣਸ ਖਾਵੇ, ਸਾਰਾ ਮਾਣਸ ਰਾਤ ਨੂੰ ਖਾਂਦੇ ਨੇ, ਸਾਫ਼ ਤਾਂ ਹੀ ਬੰਦਾ ਲੰਘਾ ਜਾਂਦੇ, ਅੰਦਰ ਲੱਭਦਾ ਹੀ ਨਹੀਂ ਕਿੱਧਰ ਨੂੰ ਗਿਆ। ਸੋ ਇਸ ਪ੍ਰਕਾਰ ਦਿਨੇ ਜਿਹੜੀਆਂ ਨੇ ਬਗਲਿਆਂ ਵਾਲੀਆਂ ਸਮਾਧੀਆਂ ਲਾਉਣੀਆਂ। ਤੋ ਮਹਾਂਪੁਰਖ ਤਾਂ ਹੰਸ ਰੂਪ ਹੁੰਦੇ ਨੇ, ਉਹ ਤਾਂ ਹੰਸਾਂ ਵਾਂਗੂ ਸਮਾਧੀ ਸੱਚਮੁੱਚ ਲਾਉਂਦੇ ਨੇ, ਲੋਕ ਉਹਨਾਂ ਦੇ ਮਗਰ ਲੱਗ ਜਾਂਦੇ। ਇਹ ਬਗਲਾ ਅੱਖ ਖੋਲ ਖੋਲ ਦੇਖਦਾ, ਮੇਰੇ ਕੋਲ ਕੋਈ ਆਇਆ ਹੀ ਨਹੀਂ, ਤੇਰੇ ਕੋਲ ਕੀ ਨਹੀਂ ਆਉਣਾ, ਤੂੰ ਤਾਂ ਬਗਲਾ ਅੰਦਰੋਂ ਕਾਲਾ, ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤੇ ਮੈਲੇ, ਤਿੰਨ ਜਨਮ ਜੂਏ ਹਾਰਿਆ। ਇਸ ਕਰਕੇ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ। ਮਹਾਰਾਜ ਕਥਨ ਕਰਦੇ ਇਸ ਤਰ੍ਹਾਂ ਬੇਨਤੀ ਕਰੋ, ਹੇ ਪਰਮੇਸ਼ਰ ਸਾਨੂੰ ਸਤਸੰਗਤ ਦੇ ਮੇਲ ਵਿੱਚ ਮਿਲਣਾ ਕਰੋ, ਸਤਸੰਗਤ ਵਿੱਚ ਮਿਲਾ ਕੇ ਹੰਸ ਵਾਂਗੂ ਕਰ ਦਿਓ, ਤਤ ਮਿਥਿਆ ਦੇ ਵਿਵੇਚਨ ਕਰਨ ਵਾਲੇ ਹੋ ਜਾਈਏ ਅਸੀਂ। ਆਰਾਮ ਕਲੀ ਮਹੱਲਾ ਚੌਥਾ 882 ਅੰਗ ਤੇ ਫਰਮਾਉਂਦੇ ਨੇ, ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਇਹ ਸਤਿਗੁਰੂ ਦਇਆ ਦ੍ਰਿਸ਼ਟੀ ਕਰਕੇ ਮੈਨੂੰ ਹਰੀ ਪਰਮਾਤਮਾ ਨੂੰ ਮਿਲਣਾ ਕਰੋ, ਕਿਉਂਕਿ ਹਰੀ ਰਾਇਆ ਜੋ ਰਾਜਾ ਰੂਪ ਹੈ, ਪ੍ਰਕਾਸ਼ ਰੂਪ ਹੈ, ਮੇਰੇ ਪ੍ਰਾਣਾਂ ਦਾ ਪ੍ਰੀਤਮ ਹੈ, ਉਹ ਮੇਰਾ ਪਿਆਰਾ ਪ੍ਰਾਣਾਂ ਦਾ ਪਿਆਰਾ ਹੈ। ਕਿਉਂਕਿ ਬਚਨ ਕੀਤਾ ਨਾ ਪਿਛਲੀ ਪੰਕਤੀ 'ਚ ਕਿ ਮਿਲ ਸੰਗਤ ਹੰਸ ਕਰਾਈਆ, ਸੰਗਤ ਵਿੱਚ ਜਾ ਕੇ ਫਿਰ ਸਤਿਗੁਰਾਂ ਅੱਗੇ ਖੜ੍ਹ ਕੇ ਗਲ 'ਚ ਪੱਲਾ ਪਾ ਕੇ ਬੇਨਤੀ ਕਰੀਏ। ਆਮ ਚੇਰੀ ਹੋਏ ਲੱਗਾ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਮੈਂ ਦਾਸੀ ਹੋ ਕੇ ਉਹਨਾਂ ਗੁਰਾਂ ਦੀ ਚਰਨੀ ਲੱਗਦੀ ਹਾਂ ਜਿਨ੍ਹਾਂ ਗੁਰਾਂ ਨੇ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਪੰਥ, ਮਾਰਗ ਪੰਥ ਹੁੰਦਾ ਖੁੱਲ੍ਹਾ ਰਸਤਾ ਵਿਖਾਇਆ, ਸ੍ਰੇਸ਼ਟ ਮਾਰਗ ਸ੍ਰੇਸ਼ਟ ਰਸਤਾ ਦਿਖਾਇਆ, ਜਾਂ ਜਿਨ੍ਹਾਂ ਗੁਰਾਂ ਦੇ ਮਾਰਗਾਂ ਵਿੱਚੋਂ ਹਰੀ ਪ੍ਰਭੂ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪ ਰਸਤਾ ਵਿਖਾਇਆ। ਮੈਂ ਦਾਸੀ ਹੋ ਕੇ ਉਹਨਾਂ ਗੁਰਾਂ ਦੀ ਚਰਨੀ ਲੱਗਦੀ ਹਾਂ। ਆਰਾਮ ਮੈਂ ਹਰ ਹਰ ਨਾਮ ਮਨ ਪਾਇਆ। ਸੋ ਇਸ ਤਰ੍ਹਾਂ ਬਚਨ ਫਰਮਾਉਂਦੇ ਹਨ, ਹੇ ਮੇਰੇ ਰਾਮ ਸਰੂਪ ਸਤਿਗੁਰੋ, ਮੇਰੇ ਮਨ ਵਿੱਚ ਹਰ ਹਰ ਨਾਮ ਦਾ ਸਿਮਰਨ ਕਰਨਾ ਹੀ ਚੰਗਾ ਲੱਗਿਆ ਹੈ। ਆਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਖਾਇਆ। ਹਰੀ ਤੋਂ ਬਿਨਾਂ ਮੇਰਾ ਹੋਰ ਕੋਈ ਬੇਲੀ ਮਿੱਤਰ ਨਹੀਂ ਹੈ, ਮੇਰਾ ਮਾਂ ਪਿਓ ਹਰੀ ਹੈ ਅਤੇ ਮੇਰੀ ਸਹਾਇਤਾ ਕਰਨ ਵਾਲਾ ਵੀ ਹਰੀ ਹੈ। ਮੇਰੇ ਇੱਕ ਖਿਨ ਪ੍ਰਾਣ ਨਾ ਰਹਿ, ਬਿਨ ਪ੍ਰੀਤਮ ਬਿਨ ਦੇਖੇ ਮਰਹਿ ਮੇਰੀ ਮਾਇਆ। ਇਹ ਮੇਰੀ ਮਾਇਆ ਮਾਤਾ ਰੂਪ ਗੁਰੂ ਸਤਿਗੁਰੂ ਪ੍ਰੀਤਮ ਤੋਂ ਭਾਵ ਪ੍ਰਭੂ ਤੋਂ ਬਿਨਾਂ ਮੇਰੇ ਪ੍ਰਾਣ ਇੱਕ ਛਿਨ ਮਾਤਰ ਵੀ ਨਹੀਂ ਰਹਿ ਸਕਦੇ, ਉਹਦੇ ਵੇਖੇ ਤੋਂ ਬਿਨਾਂ ਮੇਰਾ ਮਰਨਾ ਹੁੰਦਾ। ਧਨ ਧਨ ਵਡ ਭਾਗ ਗੁਰ ਸਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ। ਜੋ ਬੰਦਾ ਵੀ ਕੋਈ ਹੈ ਸ਼ਰਧਾ ਭਾਵਨਾ ਨਾਲ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਉਹ ਧੰਤਾ ਯੋਗ ਹੈ, ਵੱਡਿਆਂ ਭਾਗਾਂ ਵਾਲੇ ਆ, ਉਹ ਵਡਭਾਗੀਆਂ ਨੇ, ਗੁਰਾਂ ਨਾਲ ਮਿਲ ਕੇ ਹਰੀ ਦਾ ਦਰਸ਼ਨ ਪਾਇਆ ਹੈ। ਮੈਂ ਅਵਰ ਨਾ ਕੋਈ ਸੂਝੈ ਬੂਝੈ, ਮਨ ਹਰ ਜਪ ਜਪੋ ਜਪਾਇਆ। ਮੈਨੂੰ ਹੋਰ ਕੋਈ ਸੂਝੈ ਤੋਂ ਭਾਵ ਨਿਗਾ ਹੀ ਨਹੀਂ ਆਉਂਦਾ, ਜਿਸ ਪਾਸੋਂ ਮੈਂ ਬੂਝੈ ਭਾਵ ਪੁੱਛਾਂ। ਮੈਂ ਤਾਂ ਮਨ ਵਿੱਚ ਗੁਰਾਂ ਦਾ ਜਪਾਇਆ ਹੋਇਆ ਹਰੀ ਜਾਪ ਹੀ ਜਪਦਾ। ਨਾਮਹੀਣ ਫਿਰ ਹੈਸੇ ਨੱਕੇ, ਤਿੰਨ ਘਸ ਘਸ ਨੱਕ ਵਢਾਇਆ। ਜੋ ਨਾਮ ਸਿਮਰਨ ਤੋਂ ਰਹਿਤ ਨੇ ਬਿਨਾਂ ਨੇ, ਉਹ ਇਸ ਲੋਕ ਵਿੱਚ ਨਕਟੇ ਨੇ, ਨਕਟੇ ਜਸ ਰੂਪ ਨੱਕ ਤੋਂ ਬਿਨਾਂ ਤੁਰੇ ਫਿਰਦੇ। ਉਹਨਾਂ ਦਾ ਜਸ ਨਹੀਂ ਹੁੰਦਾ, ਨੱਕ ਉੱਚਾ ਤਾਂ ਬਥੇਰਾ ਕਰਦੇ ਨੇ, ਪਰ ਨੱਕ ਕੱਟਿਆ ਜਾਂਦਾ ਉਹਨਾਂ ਦਾ। ਪਰਲੋਕ ਵਿੱਚ ਵੀ ਧਰਮਰਾਜਾਂ ਨੇ ਆਪਣੇ ਜਮਦੂਤਾਂ ਕੋਲੋਂ ਉਹਨਾਂ ਦਾ ਨੱਕ ਘਸ ਘਸ ਕੇ ਕਹਿੰਦਾ ਹੈ, ਆਰੀ ਨਾਲ ਕੱਟ ਕੇ ਨਹੀਂ ਵੱਢਣਾ, ਫਿਰ ਤਾਂ ਛੇਤੀ ਖਿਹੜਾ ਛੁੱਟ ਜੂ। ਇਹਦਾ ਨੱਕ ਨਾ ਚੰਗੀ ਤਰ੍ਹਾਂ ਥੱਲੇ ਰਗੜੋ, ਰਗੜ ਰਗੜ ਕੇ ਕਟਾਇਆ, ਸ਼ਰਮਿੰਦਾ ਕੀਤਾ। ਮੋਕਾ ਜਗ ਜੀਵਨ ਜੀ ਵਾਲ ਲੈ ਸਵਾਮੀ, ਰਿਦ ਅੰਤਰ ਨਾਮ ਵਸਾਇਆ। ਇਹ ਜਗ ਜੀਵਨ ਸਵਾਮੀ ਮੈਨੂੰ ਜਵਾਲ ਲੈ, ਮੈਨੂੰ ਜਵਾਲ ਲੈ, ਕਿਉਂਕਿ ਮੈਂ ਗੁਰਾਂ ਦੁਆਰੇ ਹਿਰਦੇ ਅੰਦਰ ਆਪ ਜੀ ਦਾ ਨਾਮ ਵਸਾਇਆ ਹੋਇਆ ਹੈ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਸੋ ਮਹਾਰਾਜ ਫਰਮਾਉਂਦੇ ਹਨ, ਜੋ ਗੋ ਅਗਿਆਨ ਦੇ ਹਨੇਰੇ ਨੂੰ ਰੂਹ ਉਹਦੇ ਵਿੱਚ ਕਰਦਾ ਹੈ ਗਿਆਨ ਦਾ ਪ੍ਰਕਾਸ਼, ਅਗਿਆਨ ਦੇ ਹਨੇਰੇ ਵਿੱਚ ਰੂਹ ਜੋ ਪ੍ਰਕਾਸ਼ ਕਰਨ ਵਾਲਾ ਪੂਰਾ ਗੁਰੂ ਹੈ, ਉਸ ਸਤਿਗੁਰੂ ਨਾਲ ਮਿਲ ਕੇ ਮੈਂ ਨਾਮ ਧਿਆਉਣਾ ਕੀਤਾ। ਜਿਹਨੇ ਸਤਿਗੁਰਾਂ ਨਾਲ ਮਿਲ ਕੇ ਨਾਮ ਧਿਆਉਣਾ ਕੀਤਾ ਉਹ ਗੁਰੂ ਭਾਵ ਵੱਡਿਆਂ ਤੋਂ ਵੱਡਾ ਗੁਰੂ ਹੈ ਅਤੇ ਸ਼ੁਭ ਗੁਣਾਂ ਕਰਕੇ ਪੂਰਨ ਹੈ।